SBS Radio.
ਜੀ ਹਾਜ਼ਰੀਨ, ਪ੍ਰੋਗਰਾਮ ਦੇ ਇਸ ਹਿੱਸੇ 'ਚ ਅਸੀਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ ਅਤੇ ਬਾਬਾ ਫਤਿਹ ਸਿੰਘ ਅਤੇ ਮਾਤਾ ਗੁਜਰੀ ਜੀ ਨੂੰ ਯਾਦ ਕਰਨਾ, ਜਿਨ੍ਹਾਂ ਫਤਿਹਗੜ੍ਹ ਸਾਹਿਬ ਦੀ ਧਰਤੀ 'ਤੇ ਸ਼ਹੀਦੀਆਂ ਪਾਈਆਂ ਸੀ। ਸਲਾਨਾ ਸ਼ਹੀਦੀ ਜੋੜ ਮੇਲਾ ਸ਼ੁਰੂ ਹੋ ਗਿਆ ਫਤਿਹਗੜ੍ਹ ਸਾਹਿਬ ਵਿਖੇ। ਤੁਹਾਡਾ ਧਿਆਨ ਇਤਿਹਾਸ ਦੇ ਪੰਨਿਆਂ ਵੱਲ ਲੈ ਕੇ ਜਾਈਏ। 11 ਪੋਹ 26 ਦਸੰਬਰ ਦੀ ਸਰਦ ਰਾਤ, ਤੁਹਾਨੂੰ ਪਤਾ ਹੈ ਭਾਰਤ 'ਚ ਇਹਨਾਂ ਦਿਨਾਂ 'ਚ ਅੰਤਾਂ ਦੀ ਸਰਦੀ ਹੁੰਦੀ ਹੈ। ਮਾਤਾ ਗੁਜਰੀ ਨੇ ਸਰਹੰਦ ਦੇ ਠੰਡੇਪੁਰ 'ਚ ਆਪਣੇ ਦੋ ਲਾਡਲੇ ਪੋਤਿਆਂ ਬਾਬਾ ਜ਼ੋਰਾਵਰ ਸਿੰਘ ਉਮਰ 9 ਸਾਲ ਅਤੇ ਬਾਬਾ ਫਤਿਹ ਸਿੰਘ ਉਮਰ 7 ਸਾਲ ਨਾਲ ਗੁਜ਼ਾਰੀ ਸੀ। ਸੂਬਾ ਸਰਹੰਦ ਵਜੀਦ ਖਾਂ ਵੱਲੋਂ ਮਾਸੂਮ ਸਾਹਿਬਜ਼ਾਦਿਆਂ ਨੂੰ ਸ਼ਹਾਦਤ ਤੋਂ ਪਹਿਲਾਂ ਦਿੱਤੇ ਅਕੈ ਤਸੀਹਿਆਂ ਦਾ ਖਿਆਲ ਵੀਰ ਦਵਿੰਦਰ ਸਿੰਘ ਹੁਣਾਂ ਨੇ ਆਪਣੀ ਕਲਮ ਨਾਲ ਲਿਖਿਆ। ਇੱਕ ਉੱਘੇ ਲੇਖਕ ਨੇ, ਜਿਨ੍ਹਾਂ ਦਾ ਲਿਖਿਆ ਲੇਖ ਅੱਜ ਕੱਲ੍ਹ ਕਈ ਅਖਬਾਰਾਂ ਨੇ ਪ੍ਰਮੁੱਖਤਾ ਨਾਲ ਛਾਪਿਆ। ਸੋਸ਼ਲ ਮੀਡੀਆ 'ਤੇ ਵੀ ਇਸ ਲੇਖ ਦੀ ਚਰਚਾ। ਨਿੱਕੀਆਂ ਜਿੰਦਾਂ ਵੱਡੇ ਸਾਕੇ ਸੰਬੰਧੀ ਜੋ ਕੁਛ ਉਹਨਾਂ ਨੇ ਲਿਖਿਆ ਉਹਨੂੰ ਗੰਭੀਰਤਾ ਨਾਲ ਵਿਚਾਰਨ ਦੀ ਲੋੜ ਹੈ। ਲੇਖਕ ਮੁਤਾਬਕ, ਜੇਕਰ ਤੁਲਨਾਤਮਕ ਅਧਿਐਨ ਕਰਨਾ ਹੋਵੇ ਤਾਂ ਇਤਿਹਾਸ 'ਚ ਇਹਦੇ ਨਾਲ ਦੇ ਕੋਈ ਬਹੁਤੇ ਵਾਕਏ ਨਹੀਂ ਮਿਲਦੇ। ਉਹਨਾਂ ਦੀ ਤਲਾਸ਼ ਲਗਭਗ 2000 ਸਾਲ ਪਹਿਲਾਂ ਵਾਪਰੇ ਹਜ਼ਰਤ ਈਸਾ ਦੀ ਸਲੀਬਕਸ਼ੀ ਦੇ ਮੰਜ਼ਰ 'ਤੇ ਪਹੁੰਚਦੀ ਹੈ। ਇਹ ਉਹ ਵਕਤ ਸੀ ਜਦੋਂ ਯੂਰਪ ਦੇ ਇੱਕ ਮਹਾਨ ਸੰਤ ਫਰਾਂਸਿਸ ਦੀ ਜੀਵਨੀ ਸਾਡੇ ਸਾਹਮਣੇ ਆਉਂਦੀ ਹੈ। ਸੰਤ ਫਰਾਂਸਿਸ ਦਾ ਜਨਮ ਇਟਲੀ ਦੇਸ਼ ਦੇ ਅਸੀਸੀ ਨਾਮੀ ਗ੍ਰਾਂ 'ਚ 13ਵੀਂ ਸਦੀ ਮਸੀਹ 'ਚ ਹੋਇਆ ਸੀ। ਅਤੇ ਸਰਦਾਰ ਕਪੂਰ ਸਿੰਘ ਹੁਣਾਂ ਨੇ ਇੱਕ ਕਿਤਾਬ ਲਿਖੀ ਸੀ ਸਪਤ ਸ਼੍ਰਿੰਗ, ਉਹਦੇ 'ਚ ਵਿਸ਼ਵ ਦੇ 7 ਮਹਾਨ ਪੁਰਸ਼ਾਂ ਦੇ ਜੀਵਨ ਚਰਿੱਤਰ ਦਾ ਵਿਖਿਆਨ ਕੀਤਾ ਗਿਆ ਸੀ। ਉਹਦੇ 'ਚ ਉਹਨਾਂ ਨੇ ਇਹਨਾਂ ਮਹਾਂਪੁਰਖਾਂ ਦਾ ਜ਼ਿਕਰ ਕੀਤਾ। ਇਸ ਮਹਾਤਮਾ ਨੇ ਹਜ਼ਰਤ ਈਸਾ ਦੀ ਸਲੀਬਕਸ਼ੀ ਦਾ ਦਰਦ ਹਜ਼ਰਤ ਈਸਾ ਦੀ ਸਿਮਰਤੀ 'ਚ ਲੀਨ ਹੋ ਕੇ ਇਸ ਕਦਰ ਹੰਢਾਇਆ ਕਿ ਅੰਤ ਨੂੰ ਉਸ ਮਾਨਸਿਕ ਕਸ਼ਟ ਕਾਰਨੀ ਸੰਤ ਫਰਾਂਸਿਸ ਦੇ ਹੱਥਾਂ ਪੈਰਾਂ ਵਿੱਚ ਵੀ ਉਸੇ ਤਰ੍ਹਾਂ ਦੇ ਘਾਹ ਪ੍ਰਗਟ ਹੋ ਗਏ ਜੋ ਹਜ਼ਰਤ ਈਸਾ ਦੀ ਸਲੀਬਕਸ਼ੀ ਸਮੇਂ ਉਹਨਾਂ ਦੇ ਹੱਥਾਂ ਅਤੇ ਪੈਰਾਂ 'ਚ ਮੇਖਾਂ ਗੱਡਣ ਕਾਰਨ ਹੋਏ ਸੀ। ਸੋ ਲੇਖਕ ਵੀਰ ਦਵਿੰਦਰ ਹੁਣੀ ਲਿਖਦੇ ਆ ਕਿ ਯੂਰਪ ਵਿੱਚ ਪ੍ਰਚਲਿਤ ਕਥਾ ਕਹਾਣੀ ਅਨੁਸਾਰ ਸੰਤ ਫਰਾਂਸਿਸ ਦੇ ਸਰੀਰ 'ਤੇ ਪ੍ਰਗਟ ਹੋਏ ਇਹਨਾਂ ਨਸੂਰਾਂ 'ਚੋਂ ਹਰ ਵੇਲੇ ਲਹੂ ਸਿਮਦਾ ਰਹਿੰਦਾ ਸੀ। ਸੋ ਕਹਿਣ ਦਾ ਭਾਵ ਇਹ ਹੈ ਕਿ ਸੰਤ ਫਰਾਂਸਿਸ ਦੀ ਹਜ਼ਰਤ ਈਸਾ ਪ੍ਰਤੀ ਸ਼ਰਧਾ, ਮੁਕੰਮਲ ਸਮਰਪਣ ਉਸ ਨੂੰ ਈਸਾਈਅਤ ਦੇ ਇਤਿਹਾਸ ਵਿੱਚ ਦਰਦ ਦੇ ਮੁਜੱਸਮੇ ਵਜੋਂ ਸਥਾਪਿਤ ਕਰਦੀ ਹੈ। ਅਤੇ ਲੇਖਕ ਗੱਲ ਘੁਮਾ ਕੇ ਸਿੱਖ ਕੌਮ 'ਤੇ ਲੈ ਕੇ ਆਉਂਦਾ। ਉਹਨਾਂ ਮੁਤਾਬਕ ਸਿੱਖਾਂ 'ਚ ਉਹ ਗੰਭੀਰਤਾ, ਉਹ ਸ਼ਿੱਦਤ, ਉਹ ਪਿਆਰ, ਉਹ ਸ਼ਰਧਾ, ਉਹ ਅਕੀਦਤ ਹੁਣ ਗਾਇਬ ਹੁੰਦੀ ਨਜ਼ਰ ਆਉਂਦੀ ਹੈ। 310 ਸਾਲ ਦਾ ਸਮਾਂ ਕੋਈ ਬਹੁਤਾ ਨਹੀਂ ਹੁੰਦਾ। ਉਹਨਾਂ ਲਿਖਿਆ ਕਿ ਛੋਟੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ 'ਤੇ ਫਤਿਹਗੜ੍ਹ ਸਾਹਿਬ 'ਚ ਹੋ ਰਹੀਆਂ ਸਿਆਸੀ ਕਾਨਫਰੰਸਾਂ 'ਚ ਸਾਰੀਆਂ ਹੀ ਰਾਜਨੀਤਿਕ ਪਾਰਟੀਆਂ ਦੇ ਲੀਡਰ ਆਪਣੀਆਂ ਸਿਆਸੀ ਰੋਟੀਆਂ ਸੇਕਣ ਲਈ ਸ਼ਹੀਦੀ ਜੋੜ ਮੇਲੇ ਦਾ ਲਾਹਾ ਲੈਂਦੇ ਆ, ਇੱਕ ਦੂਜੇ ਦੇ ਖਿਲਾਫ਼ ਗਾਲੀ ਗਲੋਚ ਕਰਦੇ, ਆਪਣੇ ਬਿਆਨ ਦਿੰਦੇ ਆ। ਸਰਹੰਦ 'ਚ ਸ਼ਹੀਦ ਹੋਏ ਗੁਰੂ ਦੇ ਸਾਹਿਬਜ਼ਾਦਿਆਂ ਦਾ ਕੋਈ ਨਾਮ ਵੀ ਨਹੀਂ ਲੈਂਦਾ ਅਕੀਦਤ ਭੇਂਟ ਕਰਨਾ ਤਾਂ ਦੂਰ ਦੀ ਗੱਲ ਹੈ। ਲੋਕ ਚੰਡੋਲ ਝੂਟਦੇ ਆ, ਚਾਂਗਰਾਂ ਮਾਰਦੇ ਆ, ਥਾਂ ਥਾਂ ਲੰਗਰਾਂ 'ਚ ਲਜ਼ੀਜ਼ ਪਕਵਾਨ ਪੱਕਦੇ ਆ, ਗਰਮਾ ਗਰਮ ਜਲੇਬੀਆਂ, ਬਦਾਮਾਂ ਦੀ ਖੀਰ, ਹੂਟਰ ਮਾਰਦੀਆਂ ਵਜ਼ੀਰਾਂ ਦੀਆਂ ਗੱਡੀਆਂ, ਅਤੇ ਗੁਰਦੁਆਰਾ ਫਤਿਹਗੜ੍ਹ ਸਾਹਿਬ 'ਤੇ ਜੋਤੀ ਸਰੂਪ ਉੱਪਰ ਮੰਡਰਾਉਂਦਾ ਮੁੱਖ ਮੰਤਰੀ ਦਾ ਹੈਲੀਕਾਪਟਰ ਕਿਸ ਵਰਤਾਰੇ ਦਾ, ਕਿਹੜੇ ਧਾਰਮਿਕ ਸਿੱਦਕ ਦਾ ਸੰਕੇਤ ਦਿੰਦਾ? ਸੋ ਲੇਖਕ ਇਹ ਚੀਜ਼ ਨੂੰ ਸਮਝਣ ਤੋਂ ਅਸਮਰੱਥ ਹੈ। ਗੱਲ ਇਕੱਲੀ ਸਿੱਖ ਧਰਮ ਦੀ ਨਹੀਂ, ਦੂਸਰੀ ਕੌਮ 'ਚ ਵੀ ਬੜੇ ਸ਼ਹੀਦ ਹੋਏ ਨੇ। ਇਸਲਾਮ ਦੇ ਪੈਗੰਬਰ ਹੋਏ ਨੇ ਹਜ਼ਰਤ ਮੁਹੰਮਦ ਸਾਹਿਬ, ਉਹਨਾਂ ਦੇ ਦੋਹਤਰੇ ਹਜ਼ਰਤ ਇਮਾਮ ਹੁਸੈਨ ਨੂੰ ਉਹਨਾਂ ਦੇ ਸਾਥੀਆਂ ਸਮੇਤ ਅੱਜ ਤੋਂ ਤਕਰੀਬਨ 1334 ਸਾਲ ਪਹਿਲਾਂ ਇੱਕ ਡੂੰਘੀ ਸਾਜਿਸ਼ ਦੇ ਤਹਿਤ ਇਰਾਕ ਦੇ ਕੂਫਾ ਸ਼ਹਿਰ ਦੇ ਨਜ਼ਦੀਕ ਦਰਿਆਏ ਫਰਾਤ ਦੇ ਕਿਨਾਰੇ ਕਰਬਲਾ ਦੇ ਮੈਦਾਨ 'ਚ 3 ਦਿਨ ਪਿਆਸਾ ਰੱਖ ਕੇ ਸ਼ਹੀਦ ਕੀਤਾ ਗਿਆ ਸੀ। ਕਰਬਲਾ ਦਾ ਇਹ ਉਹ ਮੈਦਾਨ ਜਿੱਥੇ ਯਦੀਦ ਦੇ ਲਸ਼ਕਰ ਨੇ ਹਜ਼ਰਤ ਇਮਾਮ ਹੁਸੈਨ 'ਤੇ ਹਮਲਾ ਕਰਕੇ ਉਹਨਾਂ ਦੇ ਸਾਥੀਆਂ ਨੂੰ ਸ਼ਹੀਦ ਕੀਤਾ ਸੀ। ਸ਼ਹੀਦ ਹੋਣ ਵਾਲਿਆਂ 'ਚ ਹਜ਼ਰਤ ਇਮਾਮ ਹੁਸੈਨ ਦੇ ਪਰਿਵਾਰ ਦੇ ਲੋਕ ਵੀ ਸ਼ਾਮਲ ਸੀ। ਸੋ ਉਸ ਸ਼ਹਾਦਤ ਦੇ ਮੱਦੇਨਜ਼ਰ ਸ਼ੀਆ ਮੁਸਲਮਾਨਾਂ ਵੱਲੋਂ ਹਰ ਸਾਲ 10 ਮੁਹੱਰਮ ਨੂੰ ਤਾਜ਼ੀਆ ਕੱਢਿਆ ਜਾਂਦਾ। ਮੁਹੱਰਮ ਤੁਹਾਨੂੰ ਪਤਾ ਹੀ ਹੈ, ਇਸਲਾਮੀ ਕੈਲੰਡਰ ਦਾ ਪਹਿਲਾ ਮਹੀਨਾ। ਇਸਲਾਮ ਦੇ ਪੈਰੋਕਾਰ ਮੁਹੱਰਮ ਦੇ ਦਿਨ ਇਸਲਾਮ ਦੇ ਇਤਿਹਾਸ 'ਚ ਨਿਹਾਇਤ ਇਹਨੂੰ ਅਫਸੋਸਨਾਕ ਸਮਾਂ ਮੰਨਦੇ ਆ। ਇੱਥੋਂ ਤੱਕ ਕਿ ਮੁਹੱਰਮ ਦਾ ਚੰਨ ਚੜ੍ਹਨ ਸਮੇਂ ਸ਼ੀਆ ਫਿਰਕੇ ਨਾਲ ਤਾਲੁਕ ਰੱਖਣ ਵਾਲੀਆਂ ਔਰਤਾਂ ਆਪਣੀਆਂ ਚੂੜੀਆਂ ਤੱਕ ਤੋੜ ਦਿੰਦੀਆਂ। 40 ਦਿਨ ਤੱਕ ਕੋਈ ਹਾਰ ਸ਼ਿੰਗਾਰ ਨਹੀਂ ਹੁੰਦਾ। ਸੋਗ ਵਜੋਂ ਪੁਸ਼ਾਕ ਵੀ ਸਿਆਹ ਰੰਗ ਦੀ ਪਹਿਨੀ ਜਾਂਦੀ ਹੈ। 40 ਦਿਨ ਤੱਕ ਕੋਈ ਖੁਸ਼ੀ ਨਹੀਂ ਮਨਾਈ ਜਾਂਦੀ। ਖਾਣ ਲਈ ਕੇਵਲ ਸਾਦਾ ਖਾਣਾ ਤਿਆਰ ਕੀਤਾ ਜਾਂਦਾ ਜੋ ਜਿਉਣ ਲਈ ਲੋੜੀਂਦਾ। ਸੁਆਦਲੇ ਅਤੇ ਲਜ਼ੀਜ਼ ਪਕਵਾਨ ਇਸ ਸਮੇਂ ਨਹੀਂ ਪੱਕਦੇ। ਮੁਹੱਰਮ ਦਾ ਸਮਾਂ ਗਮੇ ਹੁਸੈਨ ਦੇ ਤੌਰ 'ਤੇ ਅੰਤਾਂ ਦੀ ਉਦਾਸੀ, ਸਾਦਗੀ ਅਤੇ ਹਲੀਮੀ 'ਚ ਰਹਿ ਕੇ ਗੁਜ਼ਾਰਿਆ ਜਾਂਦਾ। ਸ਼ੀਆ ਮਤ ਨੂੰ ਮੰਨਣ ਵਾਲੇ ਮੁਸਲਮਾਨ ਮਰਦ ਤਾਜ਼ੀਅਤ ਕੱਢਣ ਵਕਤ ਆਪਣੀਆਂ ਛਾਤੀਆਂ ਪਿੱਟ ਪਿੱਟ ਕੇ ਯਾ ਹੁਸੈਨ ਪੁਕਾਰਦੇ ਆ, ਲਹੂ ਲਹਾਨ ਹੋ ਜਾਂਦੇ ਆ। ਉਹਨਾਂ ਦਾ ਮੰਨਣਾ ਕਿ ਇੰਜ ਕਰਨ ਨਾਲ ਉਹ ਇਹਨਾਂ ਸ਼ਹਾਦਤਾਂ ਨੂੰ ਲਹੂ ਦਾ ਨਜ਼ਰਾਨਾ ਭੇਂਟ ਕਰਦੇ ਆ। ਕਰਬਲਾ ਦੇ ਮੈਦਾਨ ਦਾ ਇਹ ਦਰਦਨਾਕ ਮੰਜ਼ਰ ਇਸਲਾਮ ਦੀ ਤਵਾਰੀਖ 'ਚ ਭਾਰੀ ਮਹੱਤਵ ਰੱਖਦਾ। ਸਰ ਮੁਹੰਮਦ ਇਕਬਾਲ ਲਿਖਦੇ ਆ, ਕਤਲ ਏ ਹੁਸੈਨ ਅਸਲ ਮੇਂ ਮਰ ਗਏ ਯਦੀਦ ਹੈ, ਇਸਲਾਮ ਜ਼ਿੰਦਾ ਹੋਤਾ ਹੈ ਹਰ ਕਰਬਲਾ ਕੇ ਬਾਅਦ। ਸੋ ਇਹ ਕਰਬਲਾ ਦੇ ਪ੍ਰਸੰਗ 'ਚ ਉਹਨਾਂ ਨੇ ਇੱਕ ਸੰਖੇਪ 'ਚ ਹੀ ਜਾਣਕਾਰੀ ਦੇਣ ਦੀ ਕੋਸ਼ਿਸ਼ ਕੀਤੀ ਲੇਖਕ ਨੇ, ਅਤੇ ਫਿਰ ਉਹਨੂੰ ਕੰਪੇਅਰ ਕੀਤਾ ਕਿ ਸਿੱਖ ਕਿੱਥੇ ਖੜ੍ਹੇ, ਮੁਸਲਮਾਨ ਕਿੱਥੇ ਖੜ੍ਹੇ, ਈਸਾਈ ਭਾਈਚਾਰਾ ਕਿੱਥੇ ਖੜ੍ਹਾ। ਛੋਟੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਿਹ ਸਿੰਘ ਅਤੇ ਮਾਤਾ ਗੁਜਰੀ ਦੀ ਸ਼ਹਾਦਤਾਂ ਦੀ ਗੱਲ ਕਰੀਏ, ਬੜੀਆਂ ਛੋਟੀਆਂ ਉਮਰਾਂ ਸੀ ਦੋਨਾਂ ਸਾਹਿਬਜ਼ਾਦਿਆਂ ਦੀਆਂ। ਧਰਮ ਅਤੇ ਸਿੱਖੀ ਸਿਦਕ ਪ੍ਰਤੀ ਵਫਾ ਪਾਲਣ ਬਦਲੇ ਸੂਬਾ ਸਰਹੰਦ ਵਜ਼ੀਰ ਖਾਂ ਦੇ ਹੁਕਮ ਨਾਲ ਉਹਨਾਂ ਨੂੰ 13 ਪੋਹ ਸੰਮਤ 1761 ਬਿਕਰਮੀ ਅਰਥਾਤ 27 ਦਸੰਬਰ 1704 ਈਸਵੀ ਨੂੰ ਜਿਉਂਦੇ ਦੀਵਾਰਾਂ ਵਿੱਚ ਚਿਣ ਕੇ ਸ਼ਹੀਦ ਕਰ ਦਿੱਤਾ ਗਿਆ ਸੀ। ਉਸੇ ਦਿਨ ਜਦੋਂ ਮਾਤਾ ਗੁਜਰੀ ਜੀ ਨੂੰ ਸਰਹੰਦ ਦੇ ਠੰਡੇ ਬੁਰ 'ਚ ਛੋਟੇ ਸਾਹਿਬਜ਼ਾਦਿਆਂ ਦੀ ਤਸੀਹੇ ਦੇ ਕੇ ਸ਼ਹੀਦ ਕੀਤੇ ਜਾਣ ਦੀ ਖਬਰ ਮਿਲੀ ਤਾਂ ਉਹਨਾਂ ਨੇ ਵੀ ਆਪਣਾ ਸਰੀਰ ਛੱਡ ਦਿੱਤਾ। ਮਨੁੱਖਤਾ ਦੇ ਇਤਿਹਾਸ 'ਚ ਇਸ ਅਦੁੱਤੀ ਸ਼ਹਾਦਤ ਜਿਹੇ ਭਿਆਨਕ ਕਹਿਰ ਦਾ ਮੰਜ਼ਰ ਹੋਰ ਕਿਤੇ ਦਿਖਾਈ ਨਹੀਂ ਦਿੰਦਾ। ਸ਼ਹੀਦਾਂ ਦੇ ਲਹੂ ਨਾਲ ਲਿਖੀਆਂ ਇਬਾਰਤਾਂ ਕਦੇ ਫਿੱਕੀਆਂ ਨਹੀਂ ਪੈਂਦੀਆਂ। ਮਹਿਸੂਸ ਕਰਨ ਵਾਲਿਆਂ ਲਈ ਸ਼ਹੀਦੀਆਂ ਦੀ ਸ਼ਿੱਦਤ, ਉਹਨਾਂ ਦੀ ਵੇਦਨਾ, ਉਹਨਾਂ ਦੇ ਜਜ਼ਬਾਤ ਅੰਦਰ ਸਦਾ ਸਰਸਬਜ਼ ਰਹਿੰਦੀ ਆ। ਇਹ ਲਿਖਣਾ ਹੈ ਸਰਦਾਰ ਵੀਰ ਦਵਿੰਦਰ ਸਿੰਘ ਹੋਣਾ ਦਾ, ਜਿਨ੍ਹਾਂ ਨੇ ਇੱਕ ਲੇਖ ਲਿਖਿਆ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਸਿੱਖ ਵੇਦਨਾ ਦੇ ਝਰੋਖੇ 'ਚੋਂ ਇੱਕ ਅਨੂਠਾ ਅਨੁਭਵ। ਲੇਖਕ ਨੂੰ ਦਰਦ ਇਸ ਗੱਲ ਦਾ ਕਿ ਸਿੱਖ ਕੌਮ 310 ਸਾਲਾਂ ਦੇ ਸਮੇਂ ਅੰਦਰ ਹੀ ਨੀਹਾਂ 'ਚ ਚਿਣ ਕੇ ਸ਼ਹੀਦ ਹੋਏ, ਉਹਨਾਂ ਸਾਹਿਬਜ਼ਾਦਿਆਂ ਦੀ ਸ਼ਹੀਦੀ ਨੂੰ ਵਿਸਾਰ ਰਹੀ ਹੈ। ਕਿਸੇ ਉਰਦੂ ਦੇ ਸ਼ਾਇਰ ਨੇ ਸਾਹਿਬਜ਼ਾਦਿਆਂ ਦੀ ਮਾਸੂਮੀਅਤ ਨੂੰ ਬਿਆਨ ਕਰਦਿਆਂ ਆਖਿਆ ਸੀ, ਜਿਨਕਾ ਮੂੰਹ ਸੂੰਗਨੇ ਸੇ ਦੂਧ ਕੀ ਬੂਹ ਆਤੀ ਥੀ, ਐਸੇ ਮਾਸੂਮ ਵੀ ਮੇਰੀ ਕੌਮ ਕੇ ਰਹਿਬਰ ਨਿਕਲੇ। ਸੋ ਲੋੜ ਹੈ ਸ਼ਰਧਾ ਨਾਲ, ਅਕੀਦਤ ਨਾਲ ਇਹਨਾਂ ਸ਼ਹੀਦੀਆਂ ਨੂੰ ਯਾਦ ਕਰਨ ਦੀ ਅਤੇ ਆਪਣੀ ਸ਼ਰਧਾ ਦੇ ਫੁੱਲ ਭੇਂਟ ਕਰਨ ਦੀ। ਦੋਸਤੋ, ਜਾਂਦੇ ਜਾਂਦੇ ਮੈਂ ਤੁਹਾਡੇ ਨਾਲ ਇਹ ਗੱਲ ਵੀ ਸਾਂਝੀ ਕਰਾਂ ਕਿ ਸਿੱਖੀ ਦੇ ਅਮੀਰ ਵਿਰਸੇ ਵਿਰਾਸਤ ਨੂੰ ਸੰਭਾਲਣ ਲਈ ਸਾਰੀ ਸਿੱਖ ਕੌਮ ਨੂੰ ਅੱਗੇ ਆਉਣਾ ਪੈਣਾ। ਇਹ ਕਿਸੇ ਇੱਕ ਸੰਸਥਾ ਦਾ ਕੰਮ ਨਹੀਂ ਹੈ, ਅਤੇ ਅਗਰ ਹੈ ਤਾਂ ਲੋਕਾਂ ਨੂੰ ਇਸ ਸੰਬੰਧੀ ਉਸ ਸੰਸਥਾ 'ਤੇ ਸ਼ਿਕੰਜਾ ਕੱਸਣਾ ਚਾਹੀਦਾ। ਫਤਿਹਗੜ੍ਹ ਸਾਹਿਬ ਵਿਖੇ ਸਥਿਤ ਸਿੱਖ ਜਗਤ ਦੀ ਮਹਾਨ ਧਰੋਹਰ ਦੀਵਾਨ ਟੋਡਰਮੱਲ ਦੀ ਹਵੇਲੀ ਖੰਡਰ ਬਣਦੀ ਜਾ ਰਹੀ ਹੈ। ਪਿੱਛੇ ਜੇ ਪੰਜਾਬੀ ਟ੍ਰਿਬਿਊਨ ਅਖ਼ਬਾਰ ਨੇ ਇਸ ਸੰਬੰਧੀ ਆਪਣੀ ਕਵਰੇਜ ਦਿੱਤੀ ਸੀ, ਇਸ ਖ਼ਬਰ ਨੂੰ ਕਵਰ ਕੀਤਾ ਸੀ। ਸਮੇਂ ਦੀਆਂ ਸਰਕਾਰਾਂ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਹਵੇਲੀ ਦੀ ਸੰਭਾਲ ਵੱਲ ਧਿਆਨ ਨਹੀਂ ਦਿੱਤਾ। ਇਸ ਕਿਸਮ ਦੀ ਭਾਵਨਾ ਉਸ ਅਖ਼ਬਾਰ ਵੱਲੋਂ ਪ੍ਰਗਟ ਕੀਤੀ ਗਈ ਸੀ। ਇਤਿਹਾਸਕ ਦਿੱਖ ਦਿਨੋਂ ਦਿਨ ਖੁੱਲ੍ਹ ਰਹੀ ਹੈ, ਕੰਧਾਂ ਢਹਿ-ਢੇਰੀ ਹੋ ਰਹੀਆਂ, ਇਮਾਰਤਾਂ ਡਿੱਗਦੀਆਂ ਜਾ ਰਹੀਆਂ, ਅਤੇ ਦੀਵਾਨ ਟੋਡਰਮੱਲ ਦੀ ਹਵੇਲੀ ਦੀ ਹੋ ਰਹੀ ਇਸ ਦੁਰਦਸ਼ਾ ਕਾਰਨ ਸਿੱਖ ਸੰਗਤ 'ਚ ਭਾਰੀ ਰੋਸ ਹੈ। ਇਸ ਅਖ਼ਬਾਰੀ ਕਵਰੇਜ 'ਚ ਇੱਕ ਹੋਰ ਗੱਲ ਵੀ ਆਖੀ ਗਈ ਹੈ। ਉਹਦੇ 'ਚ ਲਿਖਿਆ ਗਿਆ ਕਿ ਸ੍ਰੀ ਜੋਤੀ ਸਰੂਪ ਸਾਹਿਬ ਦੀ ਧਰਤੀ ਦੁਨੀਆ ਦੀ ਸਭ ਤੋਂ ਮਹਿੰਗੀ ਧਰਤੀ ਹੈ, ਕਿਉਂਕਿ ਦੀਵਾਨ ਟੋਡਰਮੱਲ ਨੇ ਮੁਗਲ ਹਕੂਮਤ ਦੀਆਂ ਸ਼ਰਤਾਂ 'ਤੇ ਦਸਮ ਪਿਤਾ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ ਅਤੇ ਬਾਬਾ ਫਤਿਹ ਸਿੰਘ ਅਤੇ ਮਾਤਾ ਗੁਜਰ ਕੌਰ ਦਾ ਸੰਸਕਾਰ ਕਰਨ ਲਈ ਖੜੀਆਂ ਮੋਹਰਾਂ ਕਰਕੇ ਉਹ ਥਾਂ ਖਰੀਦੀ ਸੀ। ਇਸ ਕੰਮ ਲਈ ਦੀਵਾਨ ਟੋਡਰਮੱਲ ਨੇ ਆਪਣੀ ਸਾਰੀ ਜਾਇਦਾਦ ਅਤੇ ਦੌਲਤ ਸਿੱਖ ਕੌਮ ਦੇ ਲੇਖੇ ਲਾ ਦਿੱਤੀ ਸੀ। ਇਸੇ ਸਥਾਨ 'ਤੇ ਅੱਜ ਕੱਲ੍ਹ ਗੁਰਦੁਆਰਾ ਸ਼੍ਰੀ ਜੋਤੀ ਸਰੂਪ ਸੁਸ਼ੋਭਿਤ ਹੈ। ਹਵੇਲੀ ਦੇ ਦਰਸ਼ਨਾਂ ਲਈ ਆਉਂਦੇ ਸਿੱਖ ਸ਼ਰਧਾਲੂ ਹਵੇਲੀ ਦੀ ਦੁਰਗਤੀ 'ਤੇ ਅਕਸਰ ਅਫਸੋਸ ਪ੍ਰਗਟ ਕਰਦੇ ਨੇ, ਅਤੇ ਉਮੀਦ ਹੈ ਕਿ ਸਿੱਖ ਸੰਸਥਾਵਾਂ ਇਸ ਵੱਲ ਧਿਆਨ ਦੇਣਗੀਆਂ। ਆਓ ਤੁਹਾਨੂੰ ਜਾਂਦੇ ਜਾਂਦੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਮੱਕੜ ਦਾ ਬਿਆਨ ਸੁਣਾਉਂਦੇ ਹਾਂ, ਜੋ ਪਿੱਛੇ ਜੇ ਉਹਨਾਂ ਨੇ ਫਤਿਹਗੜ੍ਹ ਸਾਹਿਬ ਦੀ ਸਭਾ ਦੌਰਾਨ ਦਿੱਤਾ। ਉਹਨਾਂ ਮੁਤਾਬਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣਾ ਬਣਦਾ ਫਰਜ਼ ਨਿਭਾ ਰਹੀ ਹੈ, ਜਿੱਥੋਂ ਤੱਕ ਕਿ ਸਿੱਖ ਇਮਾਰਤਾਂ ਸਿੱਖ ਵਿਰਾਸਤਾਂ ਨੂੰ ਸੰਭਾਲਣ ਦੀ ਗੱਲ ਹੈ। ਆਓ ਸੁਣਦੇ ਹਾਂ ਉਹਨਾਂ ਦੁਆਰਾ ਦਿੱਤੀ ਗਈ ਇਹ ਪ੍ਰਤੀਕਿਰਿਆ।
ਇਹ ਵਡਮੁੱਲੀਆਂ ਯਾਦਾਂ ਨੇ, ਚਾਹੇ ਸਾਹਿਬਜ਼ਾਦਾ ਅਜੀਤ ਸਿੰਘ, ਸਾਹਿਬਜ਼ਾਦਾ ਜੁਝਾਰ ਸਿੰਘ ਦੀ ਕੱਚੀ ਗੜੀ ਦੀ ਯਾਦਗਾਰ ਹੈ, ਤੇ ਚਾਹੇ ਇਸ ਠੰਡੇ ਬੁਰੀ ਦੀ ਯਾਦਗਾਰ ਹੈ, ਇਹਨੂੰ ਇੱਕ ਨਵਾਂ ਰੂਪ ਦਿੱਤਾ ਜਾਏ। ਪੂਰਨ ਰੂਪ ਵਿੱਚ ਤਾਂ ਮੈਂ ਨਹੀਂ ਕਹਿ ਸਕਦਾ ਕਿ ਇਹ ਵਾਕਈ ਉਸੇ ਤਰ੍ਹਾਂ ਠੰਡਾ ਬੁਰ ਦਿਸੇਗਾ, ਕਿਉਂਕਿ ਗੁਰਦੁਆਰਾ ਸਾਹਿਬ ਨੇ ਸੁਸ਼ੋਭਿਤ ਰਹਿਣਾ, ਲੇਕਿਨ ਨਵਿਆਉਣ ਦਾ, ਉਹਨੂੰ ਉਸ ਤਰ੍ਹਾਂ ਦਾ ਸ਼ੇਪ ਦੇਣ ਦਾ, ਉਸ ਤਰ੍ਹਾਂ ਦੀ ਉਹਦੀ ਦਿੱਖ ਬਣਾਉਣ ਦਾ ਸੰਕਲਪ ਜਿਹੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪਿਛਲੇ 2 ਸਾਲਾਂ ਚੱਕਿਆ ਸੀ, ਅੱਜ ਉਹ ਸੰਕਲਪ ਸਾਰੀਆਂ ਸੰਗਤਾਂ ਦੇ ਸਾਹਮਣੇ ਹੈ। ਅੱਜ ਤੁਸੀਂ ਦੇਖ ਰਹੇ ਹੋ ਕਿ ਇਸ ਬਿਲਡਿੰਗ ਦੇ ਆਲੇ ਦੁਆਲੇ ਕਿਸ ਤਰ੍ਹਾਂ ਚਿਣਾਈ ਹੋ ਰਹੀ ਹੈ, ਇਸੇ ਤਰ੍ਹਾਂ ਕੱਚੀ ਗਲੀ ਦੇ ਵਿੱਚ ਉਹਦੇ ਆਲੇ ਦੁਆਲੇ ਚਿਣਾਈ ਹੋ ਰਹੀ ਹੈ, ਔਰ ਇਹਨੂੰ ਅਗਲੇ ਸਾਲ ਤੱਕ ਪੂਰਨ ਰੂਪ ਵਿੱਚ ਮੁਕੰਮਲ ਜਿਹੜਾ ਉਹ ਕੀਤਾ ਜਾਏਗਾ। ਇਹ ਸ਼ਹੀਦੀ ਜੋੜ ਮੇਲੇ, ਇਹ ਸ਼ਹੀਦੀ ਜੋੜ ਸਭਾ, ਇੱਥੇ ਲੋਕ ਵੱਡੀ ਗਿਣਤੀ ਸੰਗਤਾਂ ਆ ਕੇ ਹਾਜ਼ਰੀ ਭਰ ਕੇ ਜਿੱਥੇ ਉਹਨਾਂ ਸਾਹਿਬਜ਼ਾਦਿਆਂ ਦੀ ਪਵਿੱਤਰ ਯਾਦ ਨੂੰ ਤਾਜ਼ਾ ਕਰਦੀਆਂ ਨੇ, ਉੱਥੇ ਉਹਨਾਂ ਨੂੰ ਸ਼ਰਧਾ ਸਤਿਕਾਰ ਭੇਟ ਕਰਨ ਲਈ ਵੀ ਆਉਂਦੀਆਂ ਨੇ। ਤੋ ਮੈਂ ਤੁਹਾਡੇ ਸਾਰਿਆਂ ਨਾਲ ਮਿਲ ਕੇ ਉਹਨਾਂ ਮਹਾਨ ਯੋਧਿਆਂ ਨੂੰ, ਉਮਰ ਛੋਟੀ ਹੈ ਲੇਕਿਨ ਮਹਾਨ ਯੋਧਿਆਂ ਨੂੰ ਸ਼ਰਧਾ ਸਤਿਕਾਰ ਭੇਟ ਕਰਦਾ ਹੈ। ਸਾਹਿਬਜ਼ਾਦਿਆਂ ਨੇ ਜਿਸ ਪੜਾਅ ਤੋਂ ਇਹ ਸਫ਼ਰ ਇਹ ਸ਼ੁਰੂ ਕੀਤਾ ਇਹਨਾਂ ਨੇ, ਉਹ ਸਫ਼ਰ ਦੇ ਉੱਤੋਂ ਦੀ ਤੈਅ ਕਰਕੇ ਉਹ ਸਾਹਿਬਜ਼ਾਦੇ ਜਿਹੜੇ ਨੇ ਇੱਥੇ ਆਏ। ਇਸ ਤੋਂ ਪਹਿਲਾਂ ਉਹਨਾਂ ਦਾ ਪੜਾਅ ਜਿਹੜਾ ਬਣਿਆ ਇਹ ਲਾਈਨਾਂ ਦੇ ਨਾਲ ਜਿੱਥੇ ਆਪਣਾ ਫਾਟਕ ਬਣਿਆ ਹੋਇਆ ਉੱਥੇ ਗੁਰਦੁਆਰਾ ਸਾਹਿਬ ਦਾ ਅੱਜ ਹੀ ਉਦਘਾਟਨ ਕੀਤਾ ਗਿਆ। ਉਹ ਰੱਥ ਸਾਹਿਬ ਗੁਰਦੁਆਰਾ ਉਹਨੂੰ ਕਹਿੰਦੇ ਨੇ ਕਿਉਂਕਿ ਉੱਥੇ ਆ ਕੇ ਮਾਤਾ ਗੁਜਰੀ ਜੀ ਤੇ ਸਾਹਿਬਜ਼ਾਦਿਆਂ ਨੇ ਪੜਾਅ ਕੀਤਾ। ਪੜਾਅ ਕਰਨ ਤੋਂ ਬਾਅਦ ਸੂਬੇ ਨੂੰ ਇਤਲਾਹ ਦਿੱਤੀ ਗਈ ਤੇ ਫਿਰ ਸੂਬੇ ਨੇ ਉਹਨਾਂ ਨੂੰ ਉੱਥੇ ਆਪਣੀ ਕਚਹਿਰੀ ਦੇ ਵਿੱਚ ਇੱਥੇ ਠਹਿਰਾ ਕੇ ਪਹਿਲਾਂ ਇੱਥੇ ਠਹਿਰਾ ਕੇ ਫਿਰ ਉਹਨਾਂ ਨੂੰ ਕਚਹਿਰੀ ਦੇ ਵਿੱਚ ਆਉਣ ਲਈ ਉਹਨਾਂ ਨੂੰ ਕਿਹਾ, ਹੁਕਮ ਕੀਤਾ। ਸੋ ਮੈਂ ਬੇਨਤੀ ਕਰਨੀ ਚਾਹੁੰਦਾ ਅੱਜ ਉਹ ਪਵਿੱਤਰ ਸਥਾਨ ਵੀ ਉਹਨਾਂ ਦੀ ਯਾਦ ਨੂੰ ਸਮਰਪਿਤ ਕੀਤਾ ਗਿਆ ਔਰ ਥੱਲੇ ਜਿੱਥੇ ਸੰਗਤਾਂ ਉਸ ਖੂਨੀ ਦੀਵਾਰ ਦੇ ਦਰਸ਼ਨ ਕਰਨ ਲਈ ਹਾਜ਼ਰੀਆਂ ਭਰਦੀਆਂ, ਥਾਂ ਥੋੜੀ ਹੈ, ਇੱਕ ਪਾਸਿਓ ਜਾਣ ਦਾ ਸੀ ਇੱਕ ਪਾਸਿਓ ਆਉਣ ਦਾ ਰਸਤਾ ਸੀ ਔਰ ਉਹਦੇ ਵਾਸਤੇ ਵੀ ਵਿਸ਼ੇਸ਼ ਉਪਰਾਲੇ ਕੀਤੇ ਗਏ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕਿ ਸੰਗਤਾਂ ਹੁਣ ਪੌੜੀਆਂ ਦੇ ਰਾਹੀਂ ਦੋਨਾਂ ਪਾਸਿਆਂ ਤੋਂ ਜਾ ਸਕਣਗੀਆਂ। ਔਰ ਇੱਕ ਹੋਰ ਬੇਨਤੀ ਕਰਨੀ ਚਾਹੁੰਦਾ ਕਿ ਦੀਵਾਨ ਟੋਡਰ ਮੱਲ ਦੀ ਹਵੇਲੀ ਵੀ ਉਹਦਾ ਕਾਫੀ ਹਿੱਸਾ ਜਿਹੜਾ ਤੈਅ ਕਰ ਲਿਆ ਗਿਆ, ਤਕਰੀਬਨ 75-80% ਉਹਦਾ ਕੰਮ ਜਿਹੜਾ ਉਹ ਸਮਾਪਤ ਕਰ ਲਿਆ ਗਿਆ ਔਰ ਉਹਦੇ ਨਾਲ ਜਿਹੜੀ ਬਾਬਾ ਬੰਦਾ ਸਿੰਘ ਬਹਾਦਰ ਦੀ ਯਾਦ ਵਿੱਚ ਮਿਊਜ਼ੀਅਮ ਬਣਨਾ ਉਹ ਬਿਲਡਿੰਗ ਵੀ ਲਗਭਗ ਤਿਆਰ ਹੋ ਚੁੱਕੀ ਹੈ ਔਰ ਉਹਦਾ ਹੁਣ ਉਹ ਜਿਹੜਾ ਕੰਮ ਅਗਲੇ ਸਾਲ ਦੇ ਵਿੱਚ ਉਹਦੇ ਵਿੱਚ ਜੋ ਮਿਊਜ਼ੀਅਮ ਬਣਾਉਣਾ ਉਹਦੀ ਚਲਾਈ ਸ਼ੁਰੂ ਕੀਤੀ ਜਾਏਗੀ, ਉਹਦਾ ਕਾਰਜ ਸ਼ੁਰੂ ਕੀਤਾ ਜਾਏਗਾ।
ਦੋਸਤੋ ਇਹ ਸਨ ਜਥੇਦਾਰ ਅਵਤਾਰ ਸਿੰਘ ਮੱਕੜ ਸ਼੍ਰੋਮਣੀ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਅਤੇ ਇਸ ਫੀਚਰ ਸੰਬੰਧੀ ਕਿਸੇ ਕਿਸਮ ਦੀ ਸਾਂਝ ਬਣਾਉਣ ਲਈ ਤੁਸੀਂ ਸਾਨੂੰ SBS ਪੰਜਾਬੀ ਫੇਸਬੁੱਕ ਪੇਜ 'ਤੇ ਸੰਪਰਕ ਕਰ ਸਕਦੇ ਹੋ ਜਿਹਦਾ ਲਿੰਕ ਤੁਹਾਨੂੰ ਸਾਡੀ ਵੈਬਸਾਈਟ sbs.com.au/punjabi ਤੋਂ ਮਿਲੇਗਾ। SBS ਰੇਡੀਓ ਲਈ ਪ੍ਰੀਤ ਇੰਦਰ ਗਰੇਵਾਲ।
SBS ਪੰਜਾਬੀ ਪ੍ਰੋਗਰਾਮ ਦੀ ਪੇਸ਼ਕਾਰੀ ਸੁਣਨ ਲਈ ਬਹੁਤ ਬਹੁਤ ਧੰਨਵਾਦ। ਤੁਸੀਂ ਸਾਡਾ ਪ੍ਰੋਗਰਾਮ ਰੋਜ਼ਾਨਾ ਰਾਤ ਦੇ 9 ਵਜੇ ਤੋਂ 10 ਵਜੇ ਤੱਕ ਲਾਈਵ ਸੁਣ ਸਕਦੇ ਹੋ ਆਪਣੀ ਸਹੂਲਤ ਅਨੁਸਾਰ ਸਾਡੀ ਵੈਬਸਾਈਟ ਦੁਆਰਾ ਜਾਂ ਫਿਰ SBS ਯੋਰ ਲੈਂਗੁਏਜ ਐਪ ਰਾਹੀਂ ਸੁਣ ਸਕਦੇ ਹੋ। ਹੋਰ ਜਾਣਕਾਰੀ ਲਈ SBS.com.au/punjabi ਤੇ ਜਾਓ।